ਵਾਹਿਗੁਰੂ ਜੀ ਕਾ ਖਾਲਸਾ। ਆਪਾਂ ਵਿਚਾਰ ਕਰ ਰਹੇ ਹਾਂ ਕਿ ਮਨ ਕਾਬੂ ਕਿਵੇਂ ਕਰਨਾ। 3 ਦਿਨ ਹੋ ਗਏ, ਚੌਥਾ ਦਿਨ ਬੇਅੰਤ ਕਿਤਾਬਾਂ, ਬੇਅੰਤ ਫਿਲੋਸਫੀਆਂ ਦੱਸੀਆਂ ਜਾ ਚੁੱਕੀਆਂ ਅਤੇ ਲਿਖੀਆਂ ਜਾ ਚੁੱਕੀਆਂ, ਪੜ੍ਹੀਆਂ ਲੋਕਾਂ ਨੇ, ਵਿਚਾਰਾਂ ਕੀਤੀਆਂ, ਪਰ ਮਨ ਫਿਰ ਵੀ ਕਾਬੂ ਨਹੀਂ ਆਇਆ ਕਿਸੇ ਦਾ। ਬਾਣੀ ਚ ਲਿਖਿਆ ਹੈ ਚਿੰਤਤ ਹੀ ਦੀਸ ਹੈ ਸਭ ਕੋਏ, ਕਿ ਤੈ ਏਕ ਤਹੀਂ ਸੁਖ ਹੋਏ। ਹੁਣ ਅਸੀਂ ਸਾਰੇ ਇਸ ਮਨ ਨਾਲ ਚਿੰਤਨ ਹੀ ਕਰਦੇ ਹਾਂ, ਖਿਆਲ ਹੀ ਕਰਦੇ ਨੇ ਨਾ। ਮਨ ਤਾਂ ਮਾਰਦਾ, ਕਦੇ ਕੋਈ ਖਿਆਲ ਕਰ ਸ਼ੁਰੂ ਕਰ ਦਿੰਦਾ, ਕਦੇ ਕੋਈ ਖਿਆਲ ਕਰਨਾ। ਇੱਕ ਮਿੰਟ ਵਾਸਤੇ ਹੁਕਮ ਨਹੀਂ ਇਹਨੂੰ ਬੈਠਣ ਦਾ, ਟਿਕਣ ਦਾ, ਕਿਉਂਕਿ ਇਸੇ ਦੀ ਹਰਕਤ ਨਾਲ ਇਹ ਦੁਨੀਆ ਚੱਲ ਰਹੀ ਹੈ। ਚਿੰਤਤ ਹੀ ਦੀਸ ਹੈ ਸਭ ਕੋਈ। ਅੱਛਾ ਬਈ, ਜੇ ਇਹ ਹਾਲਤ ਹੈ ਤੇ ਇਹਨੂੰ ਕਾਬੂ ਕਿਸ ਤਰ੍ਹਾਂ ਕੀਤਾ ਜਾਵੇ? ਇਸੇ ਬਾਣੀ ਦੇ ਦੂਸਰੇ, ਕਿਤੇ ਇੱਕ ਤਹੀ ਸੁਖ ਹੋਏ। ਅਨੇਕ ਚਿੰਤਨ ਨਾਲ ਤਾਂ ਅਸੀਂ ਬਥੇਰਾ ਕਰਕੇ ਦੇਖ ਲਿਆ, ਜੋ ਜੰਮਦੇ ਹਾਂ ਮਰਨ ਤਾਹੀ, ਅਨੇਕ ਚਿੰਤਨ ਕੀ ਪੈ ਰਹਿੰਦੇ ਹਾਂ ਤੇ ਅਨੇਕ ਕੀ ਖੱਟ ਲਿਆ। ਜੇ ਕਿਸੇ ਨੂੰ ਮਾੜੀ ਮੋਟੀ ਸੁਖ ਮਿਲਦਾ ਵੀ ਹੈ ਤੇ ਉਹਦੇ ਮਗਰ ਉਦੋਂ 10 ਗੁਣਾ ਦੁੱਖ ਮਿਲਦਾ। ਇਸ ਵਾਸਤੇ ਇਹ ਸਾਡੀ ਚਿੰਤਨ ਜਿਹੜੀ ਹੈ ਇਹ ਕਾਹਦੀ ਹੈ? ਇਹ ਮਾਇਆ ਰੂਪ ਦੀ ਹੈ, ਇਹ ਮਾਇਆ ਦੀ ਚਿੰਤਨ ਹੈ। ਮਾਇਆ ਤੇ ਬਣਾਈ ਇਸੇ ਕਰਕੇ ਹੈ ਨਾ, ਇਹ ਖੇਲ ਤਮਾਸ਼ਾ ਬਣਾਉਣ ਵਾਸਤੇ। ਇਹਦੇ ਵਿੱਚ ਜਿਹੜਾ ਚਿੰਤਨ ਕਰੇਗਾ ਉਸਨੂੰ ਸੁਖ ਟੈਂਪਰੇਰੀ ਮਿਲੇਗਾ, ਦੁੱਖ ਬੇਅੰਤ। ਤੇ ਬਾਣੀ ਚ ਲਿਖਿਆ ਹੈ ਭਾਈ, ਜੇ ਤੂੰ ਸੁਖ ਚਾਹੁੰਦਾ ਹੈ ਤਾਂ ਚੇਤੇ ਇੱਕ ਤਹੀ ਸੁਖ ਹੋਏ। ਹੁਣ ਤਾਂ ਉਹ ਕੱਲ ਵਾਲੀ ਗੱਲ ਹੈ ਇਹ ਕਿ ਸਾਨੂੰ ਰਾਈਟ ਅਬਾਊਟ ਕਰਨ, ਮਨ ਨੂੰ ਰਾਈਟ, ਇਹ ਮਨ ਨੂੰ ਅਸੀਂ ਮਾਰ ਨਹੀਂ ਸਕਦੇ, ਇਸ ਨੂੰ ਤਬਦੀਲ ਨਹੀਂ ਕਰ ਸਕਦੇ, ਇਹਨੂੰ ਕਾਬੂ ਨਹੀਂ ਕਰ ਸਕਦੇ, ਕਿਉਂਕਿ ਇਹਦੀ ਬਣਾਵਟ ਹੀ ਐਸੀ ਬਣਾਈ ਹੈ। ਇੱਕ ਗੱਲ ਹੈ ਇਹਦੀ ਰੰਗਤ ਨੂੰ, ਇਹਦੀ ਐਕਟੀਵਿਟੀ ਨੂੰ, ਇਹਦੇ ਡਾਇਰੈਕਸ਼ਨ ਨੂੰ ਬਦਲੀ ਕਰ ਸਕਦੇ। ਅਨੇਕ ਚਿੰਤਨ ਤੋਂ ਇੱਕ ਚਿੰਤਨ, ਉਹ ਇਉਂ ਹੈ, ਧਿਆਨ ਕਰੋ ਆਹ ਮੇਰਾ ਹੱਥ ਹੈ, ਸੈਂਟਰ ਵਿੱਚ ਇਹ ਸੂਰਜ ਦਾ ਧਿਆਨ ਕਰ ਲਓ, ਸੂਰਜ ਸੈਂਟਰ ਵਿੱਚ ਹੈ ਤੇ ਸੂਰਜ ਵਿੱਚੋਂ ਕਿਰਨਾਂ ਨਿਕਲ ਰਹੀਆਂ, ਇੱਕ ਨਿਕਲੀ ਉਹਦੇ ਵਿੱਚੋਂ ਗਾਹਾਂ 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 ਅਨੇਕਾਂ ਕਿਰਨਾਂ ਫੈਲ ਰਹੀਆਂ। ਇਹ ਇਹਨਾਂ ਦੀ ਰਫਤਾਰ, ਇਹਨਾਂ ਦੀ ਡਾਇਰੈਕਸ਼ਨ ਸੈਂਟਰ ਤੋਂ ਬਾਹਰ ਵੱਲ ਹੈ, ਬਾਹਰ ਵੱਲ ਫੈਲੀਆਂ। ਇਹ ਰਾਈਟ ਅਬਾਊਟ ਠਰਨ ਦਾ ਮਤਲਬ ਇਹ ਹੈ ਕਿ ਜਿਹੜੀਆਂ ਸਾਡੀਆਂ ਬਿਰਤੀਆਂ, ਇਹ ਕਿਰਨਾ ਕੀ ਹੈ, ਇਹ ਬਿਰਤੀਆਂ ਹੈ, ਇਹ ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੁਹਾਡੇ ਹਰੇਕ ਦੇ ਅੰਦਰ ਜੋਤ ਹੈਗੀ ਰੱਬੀ, ਇਹਦੇ ਵਿੱਚੋਂ ਮਨ ਦੀਆਂ ਕਿਰਨਾਂ ਬਾਹਰ ਨੂੰ ਜਾਂਦੀਆਂ, ਇਹਨਾਂ ਜਦੋਂ ਬਾਹਰ ਨਿਕਲਦੀਆਂ। ਮੈਂ ਇੱਕ ਮਿਸਾਲ ਦੱਸਦਾ, ਮੇਰੇ ਨਾਲ ਗੁਜ਼ਰੀ ਹੋਈ, ਸਾਰਿਆਂ ਨਾਲ ਗੁਜ਼ਰਦੀ ਹੈ। ਇੱਕ ਦਫ਼ਾ ਕਿਸੇ ਪਿੰਡ ਵਿੱਚ ਮੈਂ ਨਹਾ ਰਿਹਾ ਸੀਗਾ, ਸਵੇਰ ਦਾ ਵੇਲਾ ਸੂਰਜ ਨਿਕਲਿਆ ਹੋਇਆ ਸੀ ਤੇ ਉਸ ਦਰਵਾਜ਼ਾ ਵਗੈਰਾ ਬੰਦ ਕਰ ਲਿਆ ਉਸ ਖਾਨੇ ਦਾ, ਤਾਂ ਇੰਨੀ ਚੀਤ ਸੀਗੀ ਐਡੀ ਕੁ ਸੂਰਜ ਵੱਲ, ਉਹ ਚੀਤ ਸਾਣੀ ਇੱਕ ਕਿਸਮ ਦੇ ਛੋਟੀ ਜਿਹੀ ਧੁੱਪ ਦੀ ਲਾਈਟ ਦੀ ਫਲੈਸ਼ ਆਫ ਲਾਈਟ ਅੰਦਰ ਨੂੰ ਆ ਰਹੀ ਸੀ। ਮੈਂ ਉਹਦੇ ਵੱਲ ਧਿਆਨ ਕੀਤਾ ਤਾਂ ਉਹਦੇ ਵਿੱਚ ਇੰਨੀ ਕੁ ਮੋਟੀ, ਉਹ ਇੱਕ ਇੰਚ ਮੋਟੀ ਹੋਊਗੀ ਉਹ ਫਲੈਸ਼ ਆਫ ਲਾਈਟ, ਉਹਦੇ ਵਿੱਚ ਐਂ ਪਰਥੂ ਪਿਆ ਹੋਇਆ ਹਵਾ ਦਾ, ਦੇਖੋ ਤਾਂ ਹਵਾ ਨਹੀਂ ਸੀ ਲੱਗਦੀ, ਪਰਥੂ ਪਿਆ ਹੋਇਆ ਤੇ ਉਹਦੇ ਵਿੱਚ ਬੇਅੰਤ ਲੱਖਾਂ ਹੀ ਕਿਰਨਾਂ, ਕਿਰਨਾਂ ਨਹੀਂ ਜੁਜ ਪਾਰਟੀਕਲਸ, ਬਹੁਤ ਛੋਟੇ ਛੋਟੇ ਉਹ ਐਂ ਘੁੰਮ ਰਹੇ ਸੀਗੇ। ਉਹ ਉਹਨੇ ਥਾਂ ਹੁੰਦੀ ਸੀ ਘੁੰਮ ਰਹੇ ਸਾਰੇ ਸਾਰੇ ਵਾਯੂਮੰਡਲ ਹੀ ਉਹ ਗੰਦੀ ਹਵਾ ਨਾਲ ਭਰੇ ਪਏ ਸੀ ਔਰ ਉਹ ਖੂਬ ਚੱਲ ਰਹੇ ਸੀ, ਉਹਨੇ ਥਾਂ ਦਿਸਦੇ ਸੀ। ਮੈਨੂੰ ਖਿਆਲ ਆ ਵੀ ਆਹ ਅਸੀਂ ਇਸ ਹਵਾ ਨੂੰ, ਇੰਨੀ ਗੰਦੀ ਹਵਾ ਨੂੰ ਸੁੰਘ ਰਹੇ ਹਾਂ ਦਿਨ ਰਾਤ, ਇਹਦੇ ਚ ਸੁਣਨੇ, ਇਹਦੇ ਚ ਬੈਠਦੇ ਹਾਂ, ਇਹਦੇ ਚ ਸਾਰਾ ਕੰਮ ਕਰਦੇ ਹਾਂ, ਸਾਡੀ ਤਾਂ ਸਾਰੀ ਜ਼ਿੰਦਗੀ ਇਸੇ ਗੰਦੀ ਹਵਾ ਚ ਗੁਜ਼ਰੀ ਤੇ ਹੁਣ ਗੁਜ਼ਾਰ ਰਹੇ ਹਾਂ, ਪਰ ਸਾਨੂੰ ਉਸਦਾ ਪਤਾ ਨਹੀਂ ਕਿ ਇੰਨੀ ਗੰਦੀ ਹੈ ਹਵਾ ਜਿਹੜੀ ਅਸੀਂ ਸੁੰਘ ਰਹੇ ਹਾਂ, ਜਿਹੜੀ ਸਾਡੇ ਅੱਖਾਂ ਚ ਪੈਂਦੀ ਹੈ, ਸਾਡੇ ਅੰਦਰ ਜਾਂਦੀ ਹੈ ਹਵਾ ਸਾਹ ਖਾਣੀ, ਸਾਨੂੰ ਪਤਾ ਨਹੀਂ ਐਗਜੈਕਟਲੀ ਇਹੀ ਕੁਛ। ਇਹ ਜਿਹੜੀ ਉਹ ਧੁੱਪ ਦੀ ਫਲੈਸ਼ ਇੱਕ ਇੰਚ ਮੋਟੀ ਹਨੇਰੇ ਵਿੱਚ ਅੰਦਰ ਦਿਸ ਰਹੀ ਸੀ, ਇਹ ਸਾਨੂੰ ਦੱਸ ਰਹੀ ਸੀ ਕਿ ਬਾਹਰ ਸਾਰਾ ਵਾਯੂਮੰਡਲ ਇਹੀ ਜੀ ਗੰਦੀ ਹਵਾ ਨਾਲ ਅਜੇ ਉਹਦੇ ਚ ਖੁਸ਼। ਇੱਥੋਂ ਤੁਸੀਂ ਜਿਉਂ ਜਿਉਂ ਹਵਾਈ ਜਹਾਜ਼ ਉੱਤੇ ਚੜ੍ਹਦੇ ਜਾਓਗੇ ਤਿਉਂ ਤਿਉਂ ਇਹ ਗੰਦਲੀ ਹਵਾ, ਗੰਦਲੀ ਹਵਾ ਸਪੇਸ ਵਿੱਚੋਂ ਆਉਂਦੀ ਹੈ ਨਾ, ਉੱਥੋਂ ਹੇਠਾਂ ਨੂੰ ਉਤਰਦੀ ਹੈ, ਜਿਉਂ ਜਿਉਂ ਧਰਤੀ ਦੇ ਨੇੜੇ ਜਾਂਦੀ ਹੈ ਤਿਉਂ ਤਿਉਂ ਧਰਤੀ ਦੀ ਗੰਦ, ਗੰਦਗੀ, ਨਿੱਕੇ ਨਿੱਕੇ ਪਾਰਟੀਕਲ ਹਵਾ ਦੇ ਵਿੱਚ ਉੱਡ ਕੇ ਉਹਦੇ ਵਿੱਚ ਸ਼ਾਮਿਲ ਹੋ ਜਾਂਦੇ ਹੈ। ਤੇ ਉਹੀ ਅਸੀਂ ਸੁੰਘਦੇ ਹਾਂ, ਉਸੇ ਨਾਲ ਜੀਵਨ ਬਤੀਤ ਕਰਦੇ ਹਾਂ, ਪਰ ਸਾਨੂੰ ਉਹਨਾਂ ਦਾ ਪਤਾ ਨਹੀਂ ਐਗਜੈਕਟਲੀ। ਅਸੀਂ ਇਹਨਾਂ ਪੰਜਾਂ 'ਚ ਰਹਿੰਦੇ ਹਾਂ, ਇਹ ਦੁਨੀਆ ਹੈ, ਇਹਦੇ 'ਚ ਪੰਜ ਕੰਮ ਕਰ ਰਹੇ ਹੈ, ਇੱਥੇ ਆਤਿਸ਼ ਦੁਨੀਆ ਹੈ, ਇਸ ਆਤਿਸ਼ ਦੁਨੀਆ ਦੇ ਧੂੰਆਂ ਕਹਿ ਲਓ, ਕੁਛ ਗੰਦਗੀ ਕਹਿ ਲਓ, ਇਨਪਿਊਰਿਟੀਜ਼ ਕਹਿ ਲਓ, ਇਹ ਭਰੀ ਪਈ ਹੈ ਇਹ ਦੁਨੀਆ। ਤਿੰਨਾਂ ਗੁਣੀ ਦੁਨੀਆ ਜਾਂ ਕੋ ਤਿੰਨ ਗੁਣੀ ਦੁਨੀਆ, ਇਹਦੇ 'ਚ ਭਰੀ ਪਈ ਹੈ। ਜੋਤ ਤਾਂ ਪਿਓਰ ਹੈ, ਜੋਤ ਵਿੱਚੋਂ ਜਦੋਂ ਸਾਡੀ ਸੁਰਤੀ ਬਾਹਰ ਨੂੰ ਜਾਂਦੀ ਹੈ, ਖਿਆਲ ਬਾਹਰ ਨੂੰ ਨਿਕਲੇ ਤਾਂ ਮਹਾਰੀ ਮਾਇਆ ਦਾ ਦੂਰ, ਮਾਇਆ ਦੀ ਗੰਦਗੀ ਇਹਦੇ ਵਿੱਚ ਸਾਡੇ ਖਿਆਲਾਂ ਵਿੱਚ ਭਰਦੀ ਗਈ ਤੇ ਗੰਦੇ ਹੋ ਗਏ। ਤੇ ਗੰਦਗੀ ਚੋਂ ਕੀ ਨਿਕਲਦਾ ਹੈ, ਇਸ ਦੇ ਕਿੰਨੇ ਰੰਗ ਹੈ, ਤੇ ਸਾਡੇ ਅੰਦਰੋਂ ਕੀ ਨਿਕਲਦਾ ਹੈ, ਇਹ ਪੰਜ ਰੰਗ ਤਾਂ ਮੋਟੇ ਹੈ ਨਾ, ਕਾਮ ਕ੍ਰੋਧ ਲੋਭ ਹੰਕਾਰ ਗਿਣਨ ਵਾਸਤੇ ਹੈ ਨਾ, ਪਰ ਇੱਕ ਇੱਕ ਦੇ ਅਨੇਕਾਂ ਫੌਜ ਹੈ, ਅਨੇਕਾਂ ਗਾਂ ਰੰਗ, ਤਾਂ ਬਲੂ ਰੰਗ ਦਾ ਇੱਕ ਹੁੰਦਾ, ਉਹਦੇ ਕਿੰਨੇ ਸ਼ੇਡਸ ਹੁੰਦੇ, ਕਿੰਨੇ ਸ਼ੇਡ ਦੇ ਬਾਹਰਲੇ ਪਾਰਟੀਕਲ ਸਾਡੇ ਖਿਆਲਾਂ ਵਿੱਚ ਆਉਂਦੇ ਹੈ। ਤੇ ਸਾਡੀ ਵਾਯੂਮੰਡਲ ਕੀ ਵਿੱਤੀ, ਇਹ ਮਾਇਆ ਦੀ ਇਹਦੇ ਵਿੱਚ ਭਰੀ ਹੋਈ ਹੈ, ਇਹਦਾ ਸਾਨੂੰ ਦਿਨ ਰਾਤ ਇਸ ਵਾਯੂਮੰਡਲ ਚ ਰਹਿੰਦੇ ਹਾਂ, ਇੱਥੇ ਧਿਆਨ ਕਰੋ, ਇੱਥੇ ਹੈ ਹਵਾ, ਉੱਥੇ ਹੀ ਹੈ, ਉੱਥੇ ਕੀ ਹੈ, ਖਿਆਲਾਂ ਦੇ ਭਾਵਨਾਵਾਂ, ਫੀਲਿੰਗਸ। ਐਸੀ ਗੰਦੀ ਹਵਾ ਚ ਰਹਿਣ ਵਾਲੇ ਦੀ ਸਿਹਤ ਕਿਵੇਂ ਠੀਕ ਹੋ ਸਕਦੀ ਹੈ? ਕਹਿੰਦੇ ਜੀ ਪੋਲਿਊਸ਼ਨ ਹੋ ਗਿਆ, ਪੋਲਿਊਸ਼ਨ ਹੋ ਗਿਆ ਬਠਿੰਡਾ ਸ਼ਹਿਰ। ਹੁਣ ਅੱਜ ਮੈਂ ਪੜ੍ਹਿਆ ਕਿ ਉੱਥੇ ਉਹ ਲਾਏ ਆ ਕੋਈ ਪੋਲਿਊਸ਼ਨ ਦੂਰ ਕਰਨ ਲਈ। ਭਾਈ ਸਾਡੇ ਅੰਦਰ ਦਿਨ ਰਾਤ ਖਿਆਲਾਂ ਦਾ, ਵਲਵਲਿਆਂ ਦਾ, ਫੀਲਿੰਗਸ ਦਾ, ਭਾਵਨਾ ਦਾ ਗੰਦਗੀ ਭਰੀ ਪਈ ਹੈ। ਕਿਵੇਂ? ਇੱਕ ਤਾਂ ਸਾਡੇ ਅੰਦਰੋਂ ਪੋਲਿਊਸ਼ਨ ਨਿਕਲ ਰਹੀ ਹੈ, ਉਸ ਤੋਂ ਇਲਾਵਾ ਸਾਡੇ ਪੋਲਿਊਸ਼ਨ ਨਾਲ ਇਹ ਸਾਰੇ ਵਾਯੂਮੰਡਲ ਚ ਫੈਲਦੀ ਹੈ ਹਰ ਇੱਕ ਦੀ। ਇੱਥੇ ਬੈਠੇ ਹਾਂ ਆਪਾਂ, ਜੋ ਸਾਹ ਲੈਂਦੇ ਹਾਂ ਉਹ ਕੁਛ ਚੰਗੀਰੀ ਹਵਾ ਹੁੰਦੀ ਹੈ, ਜੋ ਬਾਹਰ ਕੱਢਦੇ ਹਾਂ ਸਾਡੀ ਅੰਦਰਲੀ ਇੰਪਿਊਰਿਟੀ ਜਿਹੜੀਆਂ ਉਹਦੇ ਨਾਲ ਰਲ ਜਾਂਦੀਆਂ, ਉਹ ਬਾਹਰ ਪ੍ਰਗਟ ਹੁੰਦੀਆਂ। ਔਰ ਬਾਹਰਲੀ ਵਿਊ ਇੰਨੇ ਜਾਣਿਆਂ ਦੀ ਸਾਹ ਬਾਹਰ ਆ ਰਿਹਾ ਹੈ ਤੇ ਪਹਿਲਾਂ ਇੱਥੇ ਜਦੋਂ ਨਹੀਂ ਸੀ ਉਦੋਂ ਇਹ ਹਵਾ ਇੰਪਿਊਰ ਇੰਨੀ ਨਹੀਂ ਸੀ ਜਿੰਨੀ ਸਾਡੇ ਹੁਣ ਬੈਠਣ ਨਾਲ ਇੱਥੇ ਇੰਪਿਊਰ ਹੋ ਜਾਣੀ ਹਵਾ। ਇਹ ਸੈਂਟੀਫਿਕ ਗੱਲ ਹੈ, ਮੰਨੀ ਹੋਈ ਹੈ। ਤੇ ਇਸੇ ਤਰ੍ਹਾਂ ਜਦੋਂ ਭਾਵਨਾਵਾਂ ਸਾਡੀਆਂ, ਜਦੋਂ ਸਾਡੇ ਫੀਲਿੰਗ ਉੱਚੇ ਦੀ ਬਜਾਏ ਨੀਵੇਂ ਦੇ ਫੀਲਿੰਗ ਜਿਹੇ ਜਿਹੇ ਫੀਲਿੰਗ ਹੋਣਗੇ, ਸਾਡੀ ਬਿਰਤੀ ਦੇ, ਸਾਡੀ ਸੁਰਤੀ ਦੇ ਜਿਹੇ ਜਿਹੇ ਫੀਲਿੰਗ ਹੋਣਗੇ, ਉਹ ਜਿਹੇ ਵਾਯੂਮੰਡਲ ਦੇ ਵਿੱਚ ਭਾਵਨਾ ਭਰ ਜਾਣਗੀਆਂ ਤੇ ਇਹ ਸਾਰਿਆਂ ਤੇ ਮੇਰੀ ਭਾਵਨਾ ਗਲਤ ਹੈਗੀ, ਮੇਰੀ ਫੀਲਿੰਗ ਮਗ ਲੱਗੀ ਹੈ, ਮੇਰੇ ਅੰਦਰ ਹੀ ਖਰਵਾਇਤ ਹੈਗੀ, ਲੱਭ ਲੋ ਹੰਕਾਰ ਮੇਰੀ ਫੀਲਿੰਗ ਚ ਹੈ, ਇਹ ਮੈਂ ਉਹਦੀ ਰੰਗਤ, ਉਹਦੀ ਬਦਬੋ ਜਾਂ ਖੁਸ਼ਬੋ 24 ਘੰਟੇ ਮੇਰੇ ਅੰਦਰੋਂ ਵਾਈਬ੍ਰੇਸ਼ਨ ਦੁਆਰਾ ਬਾਹਰ ਨੂੰ ਜਾ ਰਹੀ ਹਾਂ। ਇਹਦਾ ਮਤਲਬ ਇਹ ਹੈ ਕਿ ਮੈਂ ਇੱਕ ਕਾਰਨ ਹੈ ਇਸ ਦੁਨੀਆ ਦੇ ਵਿੱਚ ਹਰੇਕ ਇਨਸਾਨ ਇਸ ਦੁਨੀਆ ਨੂੰ ਕੁਦਰਤ ਦੀ ਹਵਾ ਸੁੰਘ ਕੇ ਗੰਦਾ ਕਰ ਰਿਹਾ ਹੈ, ਕਿਉਂਕਿ ਅੰਦਰਲੀ ਉਹਦੀ ਹਵਾ। ਤਦੇ ਤਾਂ ਕਹਿੰਦੇ ਵੀ ਰਾਤ ਨੂੰ ਸਿਰ ਢੱਕ ਕੇ ਨਾ ਸੋਇਆ ਕਰੋ, ਕਿਉਂਕਿ ਸਾਹ ਲੈਂਦੇ ਉਹ ਬਾਹਰ ਆਉਂਦਾ ਹੈ ਤੇ ਉਹ ਗੰਦਾ ਹੋ, ਗੰਦੀ ਹਵਾ ਹੋ ਜਾਂਦੀ ਹੈ, ਇਸ ਕਰਕੇ ਸਾਹ ਮੂੰਹ ਨਾ ਢੱਕਿਆ ਕਰੋ। ਪਰ ਅਸੀਂ ਆਪਣੇ ਅੰਦਰੋਂ, ਇੱਥੇ ਹਵਾ ਦੀ ਗੱਲ ਹੈ, ਅੰਦਰ ਮਨ ਦੇ ਉੱਤੇ ਅਸਰ ਹੈਗਾ ਸਾਡੇ ਵਾਈਬ੍ਰੇਸ਼ਨ ਦਾ। ਜਿਹੇ ਜੇ ਅਸੀਂ ਖਿਆਲ ਭਰੇ ਹੋਏ ਹੈ, ਜਿਹੇ ਜੇ ਸਾਡੇ ਦਿਨ ਰਾਤ ਫੀਲਿੰਗ ਹੋ ਰਹੇ ਹੈ, ਕਿਸੇ ਦਾ ਲੋਭ ਵੱਲ ਜ਼ਿਆਦਾ ਖਿਆਲ ਹੈ, ਕਿਸੇ ਦਾ ਕਾਮ ਵੱਲ ਜ਼ਿਆਦਾ ਖਿਆਲ ਹੈ, ਕਿਸੇ ਦਾ ਕ੍ਰੋਧ ਵੱਲ ਜ਼ਿਆਦਾ ਖਿਆਲ ਹੁੰਦਾ ਹੈ, ਉਹੋ ਜਿਹੇ ਫੀਲਿੰਗ ਉਹ ਦਿਨ ਰਾਤ ਉਹਦੇ ਚੋਂ ਉਹਦੇ ਅਖਤਿਆਰ ਦੀ ਗੱਲ ਨਹੀਂ ਹੈ, ਉਹਦੇ ਅੰਦਰੋਂ ਮੁੱਲੋ ਮਲੀ ਜੋ ਪਾਵੇ ਵਸਤ ਸਾਹ ਨਿਕਲੇ, ਨਿਕਲਣੀ ਹੈ, ਨਿਕਲ ਰਹੀ ਹੈ ਤੇ ਸਾਰੀ ਦੁਨੀਆਂ ਦੀ ਵਾਈਬ੍ਰੇਸ਼ਨ ਅਸੀਂ ਗੰਦੇ ਕਰ ਰਹੇ ਹਾਂ। ਇੱਕ ਤਾਂ ਹਵਾ ਗੰਦੀ ਹੈ, ਇੱਕ ਸਾਡੇ ਵਾਈਬ੍ਰੇਸ਼ਨ ਗੰਦੇ ਕਰ ਰਹੇ ਹਾਂ। ਇਸੇ ਕਰਕੇ ਸਾਡੇ ਵਾਈਬ੍ਰੇਸ਼ਨ ਹਰੇਕ ਦੇ ਚੰਗੇ ਤਾਂ ਬਹੁਤ ਘੱਟ ਹੋਣਗੇ, ਚੰਗੇ ਵਾਈਬ੍ਰੇਸ਼ਨ ਵਾਲੇ, ਚੰਗੇ ਖਿਆਲਾਂ ਵਾਲੇ, ਉੱਤਮ ਖਿਆਲਾਂ ਵਾਲੇ, ਗੁਰਬਾਣੀ ਦੇ ਪਿਆਰ ਵਾਲੇ ਗੁਰਮੁਖ ਜਨ ਤਾਂ ਬਹੁਤ ਥੋੜੇ ਹੁੰਦੇ ਹੈ, ਲੱਖਾਂ ਵਿੱਚ, ਕਰੋੜਾਂ ਵਿੱਚ ਇੱਕ ਅੱਧੇ, ਬਾਕੀ ਸਾਰੇ ਇਹਨਾਂ ਛਪੰਜਾਂ ਦੇ ਵਸ ਪਏ ਹੋਏ। ਸਾਡੇ ਵਿੱਚੋਂ ਗੰਦੇ ਖਿਆਲ, ਗੰਦੇ ਵਲਵਲੇ, ਗੰਦੇ ਫੀਲਿੰਗ, ਗੰਦੇ ਭਾਵਨਾ ਨਿਕਲ ਰਹੀਆਂ ਤੇ ਇਸ ਭਾਵਨਾ ਨਾਲ ਇਹ ਸਾਰੀ ਦੁਨੀਆ ਗੰਦੀ ਹੋਈ ਹੈ, ਗੰਦੇ ਕਰ ਰਹੇ ਹੈ। ਸਮੁੱਚੇ ਤੌਰ ਤੇ ਇੱਕ ਪਰਸਨਲ ਐਕਟ ਹੁੰਦਾ ਹੈ, ਯੂਨੀਵਰਸਲ ਐਕਟ ਹੁੰਦਾ ਹੈ। ਇਹ ਯੂਨੀਵਰਸਲ ਐਕਟ ਹੈ, ਇਹਦਾ ਨਤੀਜਾ ਵੀ ਯੂਨੀਵਰਸਲ ਹੁੰਦਾ ਹੈ। ਇਹੀ ਕਾਰਨ ਹੈ ਕਿ ਇਸ ਦੁਨੀਆਂ ਦੇ ਵਿੱਚ ਇਸ ਵੇਲੇ ਸਾਰੀ ਦੁਨੀਆਂ ਵਿੱਚ, ਵਿਸ਼ਵ ਵਿੱਚ ਇਹ ਪੰਜਿਆਂ ਦਾ ਬਹੁਤ ਜ਼ੋਰ ਹੈ, ਈਰਖਾ ਦਵੈਗ ਦਾ ਜ਼ੋਰ ਹੈ, ਇਸ ਨੂੰ ਇਹਦਾ ਸਬੂਤ ਇਹ ਹੈ ਕਿ ਘਰਾਂ ਵਿੱਚ ਲੜਾਈਆਂ, ਗੁਆਂਢੀਆਂ ਨਾਲ ਲੜਾਈਆਂ, ਮੁਹੱਲਿਆਂ ਚ ਲੜਾਈਆਂ, ਸ਼ਹਿਰਾਂ ਚ ਲੜਾਈਆਂ, ਮੁਲਕਾਂ ਚ ਲੜਾਈਆਂ, ਸਾਰੀ ਵਿਸ਼ਵ ਦੁਨੀਆਂ ਦੇ ਵਿੱਚ ਈਰਖਾ ਦਵੈਗ ਭਰੀ ਪਈ ਹੈ। ਇਹ ਕਿੱਥੋਂ ਆਈ ਵੀ? ਰੱਬ ਨੇ ਤਾਂ ਇਹੀ ਦੁਨੀਆਂ ਨਹੀਂ ਬਣਾਈ, ਰੱਬ ਨੇ ਤਾਂ ਸੱਚੇ ਕੀ ਹੈ ਕੋਠੜੀ, ਇਹ ਦੁਨੀਆਂ ਸੱਚੇ ਦੀ ਕੋਠੜੀ ਕਿਵੇਂ ਗੰਦੀ ਹੋ ਸਕਦੀ ਹੈ? ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਬਲਹਾਰੀ ਕੁਦਰਤ ਦੱਸਿਆ, ਜਿਸ ਕੁਦਰਤ ਨੂੰ ਬਲਹਾਰੀ ਕਿਹਾ ਗਿਆ ਹੈ ਉਹ ਕਿਵੇਂ ਗੰਦੀ ਹੋ ਸਕਦੀ ਹੈ? ਅਗਰ ਇਹ ਗੰਦੀ ਹੋਈ ਹੈ ਤਾਂ ਸਾਡੀ ਕੀਤੀ, ਸਾਡੀ ਵਾਈਬ੍ਰੇਸ਼ਨ ਨਾਲ, ਸਾਡੇ ਭਾਵਨਾ ਨਾਲ, ਸਾਡੇ ਫੀਲਿੰਗ ਨਾਲ, ਸਾਡੇ ਖਿਆਲਾਂ ਨਾਲ, ਸਾਡੇ ਸੁਪਨਾ ਨਾਲ ਇਹ ਦੁਨੀਆਂ ਚੰਗੀ ਜਾਂ ਮਾੜੀ ਹੋਈ ਹੈ, ਬਣ ਰਹੀ ਹੈ, ਕਿਉਂਕਿ ਅਸੀਂ ਇਹਨਾਂ ਦੇ ਪੰਜਾਂ ਦੇ ਵੱਸ ਹੈ, ਮਾਇਆ ਦੇ ਵੱਸ ਹੈ। ਇਸ ਕਰਕੇ ਚੰਗੇ ਔੜੇ ਵਾਲਾ, ਚੰਗੇ ਆਤਮਾ ਵਾਲਾ, ਚੰਗੇ ਵਾਈਬ੍ਰੇਸ਼ਨ ਵਾਲਾ ਦੁਨੀਆਂ ਤੇ ਬਹੁਤ ਘੱਟ ਹੁੰਦੇ ਹੈ। ਅਸੀਂ ਗੰਦ ਇਕੱਠੇ ਹੋਏ ਹਾਂ, ਸਾਡੀ ਔੜਾ, ਸਾਡੇ ਉਦਾਲੇ, ਉਹਨੂੰ ਔੜਾ ਉਹ ਕਹਿੰਦੇ ਹੈ ਕਿ ਤੁਹਾਡੀ ਚਾਰ ਆਦਮੀ ਘਰੋਂ ਕੀ ਗੱਲ ਕਰ ਰਹੇ ਹੈ, ਉਹਦੇ ਵਿੱਚ ਪੰਜਵਾਂ ਇੱਕ ਬਾਹਰੋਂ ਆ ਜਾਂਦਾ ਹੈ, ਉਹਦੇ ਵਿੱਚ ਇੱਕ ਖਾਸ ਕਿਸਮ ਦੀ ਔੜਾ ਹੁੰਦਾ ਹੈਗਾ, ਕਿਉਂਕਿ ਉਹ ਖਿਆਲਾਂ ਨਾਲ ਬਣਿਆ ਹੈ, ਉਹ ਆਉਂਦਾ ਤੇ ਸਾਰੇ ਕਰਦਾ ਹੈ, ਵਾਯੂਮੰਡਲ ਬਦਲ ਜਾਂਦਾ ਹੈ। ਫਿਰ ਕਹਿੰਦਾ ਹੈ ਚੰਗੇ ਭਲੇ ਬੈਠੇ ਸੀਗੇ, ਪਿਆਰ ਨਾਲ ਗੱਲਾਂ ਕਰ ਰਹੇ ਸੀ, ਕਿੱਥੋਂ ਆ ਗਿਆ ਤੂਫਾਨ? ਉਹ ਬਾਈ ਉਹ ਲੈ ਕੇ ਆਇਆ ਹੈ ਤੂਫਾਨ ਗੰਦਾ, ਉਹ ਆਪਣਾ ਔੜਾ ਨਾਲ, ਪਰਸਨੈਲਿਟੀ ਨਾਲ ਲੈ ਕੇ ਆਇਆ ਹੈ। ਇਹ ਸੈਂਟਿਫਿਕ ਗੱਲਾਂ ਹੈ, ਆਪਣੀ ਪਰਸਨੈਲਿਟੀ ਲਿਆ ਕੇ ਤੁਹਾਡਾ, ਕਿਉਂਕਿ ਉਹਦੀ ਪਰਸਨੈਲਿਟੀ ਇਹੀ ਜੀ ਗੰਦੀ ਕਿਉਂ ਬਣੀ? ਅਭਿਆਸ ਨਾਲ, ਅਭਿਆਸ ਪ੍ਰੈਕਟਿਸ ਨਾਲ ਗੰਦੀ ਵਾਯੂਮੰਡਲ ਬਣਾ ਲਈ, ਔੜਾ ਆਪਣਾ ਬਣਾ ਲਿਆ, ਪਰਸਨੈਲਿਟੀ ਬਣਾ ਲਈ। ਉਹ ਜਿੱਥੇ ਜਾਂਦਾ ਹੈ, ਜਿਹਨੇ ਨਾਤਾ ਨਾ ਹੋਵੇ, ਜਿਹਦੇ ਅੰਦਰ ਗੰਦਾ ਹੋਵੇ, ਕੱਪੜੇ ਵੀ ਗੰਦੇ ਪਾਏ ਹੋਣ, ਜਿੱਥੇ ਜਾਏਗਾ ਬਦਬੋ ਨਾਲ ਨਹੀਂ ਫਿਰੇਗਾ, ਇਹਨੂੰ ਔੜਾ ਕਹਿੰਦੇ। ਉਹ ਜਿੱਥੇ ਜਾਏਗਾ ਖੁਸ਼ਬੋ ਨੂੰ ਬਦਬੋ ਵਿੱਚ ਬਦਲ ਦੇਗਾ। ਪਰ ਬਈ ਬਾਹਰੋਂ ਤਾਂ ਅਸੀਂ ਬਥੇਰੀ ਸਫਾਈ ਕਰ ਲੈਂਦੇ ਹਾਂ, ਸਪੈਸ਼ਲ ਸਾਬਣ ਲੱਭਦੇ ਹਾਂ, ਸਪੈਸ਼ਲ ਪਾਊਡਰ ਲਾਉਂਦੇ ਹਾਂ, ਮਾਲ ਪਾਲ ਕੇ ਨਹਾਉਂਦੇ ਹਾਂ, ਉੱਪਰ ਦੀ ਹੋਰ ਬਥੇਰਾ ਕੁਛ ਕਰਦੇ ਹਾਂ, ਕੋਸਮੈਟਿਕ ਯੂਜ ਕਰਦੇ ਹਾਂ, ਫਿਰ ਕੱਪੜੇ ਵੀ ਬੜੇ ਸੋਹਣੇ ਪਾਉਂਦੇ ਹਾਂ, ਫਿਰ ਅਸੀਂ ਕਰੀਜ਼ ਵੀ ਕਹਿੰਦੇ ਕਿਤੇ ਕਰੀਜ਼ ਨਾ ਖਰਾਬ ਹੋ ਜਾਏ, ਕਰੀਜ਼ ਦਾ ਵੀ ਬੜਾ ਖਿਆਲ ਰੱਖਦੇ ਹਾਂ। ਪਰ ਦੇਖਣਾ ਤਾਂ ਇਹ ਹੈ ਕਿ ਤੁਹਾਡੀ ਅੰਦਰਲੀ ਪਰਸਨੈਲਿਟੀ ਕਿਹੋ ਜਿਹੀ ਹੈ, ਕਿਹੋ ਜਿਹਾ ਔੜਾ ਤੁਸੀਂ ਲਈ ਫਿਰਦੇ ਹੋ? ਕਹਿੰਦੇ ਕੋਈ ਜ਼ਮਾਨਾ ਸੀ, ਇੱਕ ਪਾਤਸ਼ਾਹ ਨੂੰ ਫਿਕਰ ਚਿੰਤਾ ਦਿਨ ਰਾਤ ਕਰ ਕਰਕੇ ਉਹਨੂੰ ਵਾਸੀਆਂ ਆਉਣੀਆਂ ਸ਼ੁਰੂ ਹੋ ਗਈਆਂ, ਹੋਕੇ ਆਉਣੇ ਸ਼ੁਰੂ ਹੋ ਗਏ, ਔਰ ਉਹ ਅਭਿਆਸ ਕਰ ਕਰਕੇ, ਪ੍ਰੈਕਟਿਸ ਕਰ ਕਰਕੇ ਦਿਨ ਰਾਤ ਹੋਕੇ ਲਈ ਜਾਵੇ, ਉਹ ਦਰਬਾਰ 'ਚ ਵੀ ਆਵੇ ਤੇ ਹੋਕੇ ਲਿਆ ਕਰੇ, ਤੇ ਉਹਨੂੰ ਦੇਖ ਦੇ ਕੇ ਉਹਦੀ ਔੜਾ ਉਹਦੀ ਪਰਸਨੈਲਿਟੀ ਨਾਲ ਸਾਰੇ ਦਰਬਾਰ ਵਿੱਚ ਸਾਰੇ ਗੱਲ ਕੋਈ ਵੀ ਨਾ ਹੋਵੇ, ਕੰਮ ਕੋਈ ਨਾ ਹੋਵੇ, ਸਾਰੇ ਹੋਕੇ ਲਈ ਜਾਓ ਦੇਖ ਦੇਖ ਕੇ। ਇੱਥੇ ਹੁਣ ਵੀ ਦੇਖ ਲਓ, ਰਾਤ ਨੂੰ ਬੈਠੋ, ਪੰਜ ਸੱਤ ਬਹਿਣ, ਇੱਕ ਨੂੰ ਜੇ ਵਾਸੀ ਆ ਗਏ ਤੇ ਸਾਰੇ ਵਾਸੀਆਂ ਲੈਣ ਲੱਗ ਗਏ। ਕਿਆ ਤਮਾਸ਼ਾ ਹੈ ਇਹ, ਸਾਡੇ ਔੜਾ ਦਾ, ਸਾਡੀ ਪਰਸਨੈਲਿਟੀ ਦਾ ਅਸਰ ਹੈ। ਉਹਨੇ ਬੜੇ ਡਾਕਟਰਾਂ ਕੋਲ ਇਲਾਜ ਕੀਤਾ, ਕਹਿੰਦੀ ਇਹਦਾ ਕਿਤੇ ਡਿਪਰੈਸ਼ਨ, ਇਹਦਾ ਅਫਸੋਸ, ਇਹਦੇ ਹੋਕੇ ਕਿਵੇਂ ਦੂਰ ਹੋ ਜਾਣ, ਸਾਰਿਆਂ ਦੇ ਹੋਕੇ ਹੈਗੇ, ਉੱਪਰੋਂ ਤਾਂ ਅਸੀਂ ਬੜੇ ਪਾਊਡਰ ਲਾਏ ਹੈ। ਕਿਵੇਂ ਤੂੰ ਰੋਣਾ? ਹਕੀਮਾਂ ਨੂੰ ਕਿਹਾ, ਡਾਕਟਰਾਂ ਨੂੰ ਕਿਹਾ, ਦਵਾਈਆਂ ਦਵਾਈਆਂ ਦਿੱਤੀਆਂ, ਕਿਉਂਕਿ ਇਹ ਤਾਂ ਬਿਮਾਰੀ ਤਾਂ ਉਹਦੀ ਮੈਂਟਲ ਸੀ ਨਾ, ਸਰੀਰਕ ਬਿਮਾਰੀ ਹੈ ਨਹੀਂ ਸੀ, ਮਨ ਹੈ ਨਾ, ਮਨ ਦੀ ਬਿਮਾਰੀ ਸੀ। ਤਾਂ ਕੋਈ ਸਿਆਣਾ ਬੰਦਾ, ਕੋਈ ਗੁਰਮੁਖ ਜਨ, ਉਹ ਕਹਿੰਦਾ ਵੀ ਗੱਲ ਇਹ ਹੈ, ਇਹਦਾ ਕੋਈ ਇਲਾਜ ਨਹੀਂ, ਇੱਕੋ ਇਲਾਜ ਹੈ, ਆਹ ਦੇਖੋ ਸਾਈਕਾਟ੍ਰਿਕ ਡਾਕਟਰ ਇਹ ਇਸ ਗੱਲ ਨੂੰ ਸਮਝਦੇ ਹੈ ਕਿ ਕੋਈ ਐਸਾ ਖੁਸ਼, ਇਹ ਤਾਂ ਅਫਸੋਸ ਡਿਪਰੈਸ਼ਨ 'ਚ ਆਇਆ ਹੋਇਆ ਹੈ, ਅਤੇ ਕੋਈ ਖੁਸ਼ ਬੰਦਾ ਲੱਭ ਜਾਵੇ ਜਿਹੜਾ ਆਪ ਹੱਸਦਾ ਹੀ ਸਮਾਈਲ ਹੀ ਕਰਦਾ ਰਹੇ ਅਤੇ ਹੱਸਦਾ ਹੀ ਰਹੇ, ਅਤੇ ਉਹ ਇਹਦਾ ਇਲਾਜ ਕਰ ਸਕਦਾ ਉਹ ਨਹੀਂ, ਅਤੇ ਉਹਨੇ ਕਿਹਾ ਫੌਰਨ ਸਾਰਿਆਂ ਨੂੰ ਹੁਕਮ ਹੋ ਗਿਆ, ਕੋਈ ਕੋਈ ਹੱਸਣ ਵਾਲਾ, ਕੋਈ ਸਮਾਈਲ ਜਿਹੜਾ 24 ਘੰਟੇ ਹੱਸਦਾ ਰਹੇ ਅਤੇ ਸਮਾਈਲ ਕਰਨ ਵਾਲਾ ਹੋਵੇ, ਉਹ ਲੱਭ ਕੇ ਲਿਆਓ, ਮਾਰ ਭੱਜਦੇ ਖੋਜਾਂ ਇੱਧਰ ਉੱਧਰ, ਕਿਤੇ ਇਹੋ ਜਿਹਾ ਕੋਈ ਲੱਭੇ ਹੀ ਨਾ, ਸਾਰੇ ਇਹ ਚੁਆਤੀ ਲੱਗੀ ਹੈ, ਗੁੱਝੇ ਪਾਏ ਜਲੇ ਸੰਸਾਰ ਸਾਰੇ ਦੇ ਉੱਪਰੋਂ ਤਾਂ ਬੜੇ ਮਸਮਾਈਲ ਕਰਦੇ ਆ, ਪਖੰਡ ਕਰਦੇ ਆ, ਅੰਦਰੋਂ ਤਾਂ ਹਵਾੜ ਨਿਕਲਦੀ ਆ, ਹੋਕੇ ਨਿਕਲਦੇ ਆ, ਮੇਰੀ ਧੀ ਇਹ ਜਿਹਾ, ਮੇਰਾ ਪੁੱਤ ਹੈ, ਮੇਰਾ ਖਸ, ਮੇਰੀ ਵਹੁਟੀ, ਮੇਰਾ ਇੰਨਾ ਨੁਕਸਾਨ ਹੋ ਗਿਆ, ਮੇਰਾ ਇਹ ਹੋ ਗਿਆ, ਉਹ ਸਾਰਿਆਂ ਨੂੰ ਕੋਈ ਨਾ ਕੋਈ ਪੁਆੜਾ ਪਿਆ ਰਹਿੰਦਾ ਹੈ। ਕੋਈ ਸ਼ਿਕਾਇਤ ਬਾਹਰ ਨਹੀਂ ਹੈ ਤੇ ਉਹਨੂੰ ਲੱਭਣ ਗਏ ਤੇ ਲੱਭਿਆ ਹੀ ਨਾ, ਇਹੋ ਜਿਹਾ ਬੰਦਾ ਕਿੱਥੇ ਅੱਜ ਕੱਲ੍ਹ ਹੈ ਜਿਹਦੇ ਅੰਦਰੋਂ ਸਮਾਈਲ ਨਿਕਲੇ? ਅਸੀਂ ਤਾਂ ਜੀ ਹਾਂ ਜੀ ਆਏ ਜੀ ਆਏ, ਧੰਨ ਭਾਗ ਤੁਸੀਂ ਬੜੀ ਕਿਰਪਾ ਕੀਤੀ, ਬੜੀ ਦੇਰ ਬਾਅਦ ਦਰਸ਼ਨ ਦਿੱਤੇ, ਥੋੜਾ ਜਿਹਾ ਸਮਾਈਲ ਝੂਠਾ ਜਿਹਾ ਪਖੰਡਿਆ ਕਰਕੇ ਕਹਿ ਦਿੰਦੇ ਹਾਂ ਪ੍ਰਾਹੁਣੇ ਨੂੰ, ਤੇ ਫਿਰ ਜਦੋਂ ਰੋਟੀ ਪਕਾਉਣ ਲੱਗਦੇ ਗਵਾਂਢਣ ਆ ਕੇ ਪੁੱਛਦੀ ਵੀ ਹੈ ਇਸ ਵੇਲੇ ਤੂੰ ਰੋਟੀ, ਕਹਿੰਦੇ ਆ ਪ੍ਰਾਹੁਣਾ ਆਇਆ ਇੱਕ ਉਹਦਾ ਸਿਰ ਸਾੜ ਦੀ। ਸੋ ਸਾਡੇ ਉੱਪਰੋਂ ਦਿਖਾਵਾ ਹੋਰ ਹੈ, ਇਹ ਜੀ ਸਾਡੀ ਸਮਾਈਲ ਹੈ, ਸਾਡੇ ਹਾਸੇ ਹੈ, ਇਹ ਇੱਥੋਂ ਨਹੀਂ ਨਿਕਲਦੇ, ਲੱਭਦਿਆਂ ਲੱਭਦਿਆਂ ਲੱਭਦੇ ਲੱਭਦਿਆਂ ਬਾਣਾ ਵਿੱਚ ਕਬਰਸਤਾਨ ਦੇ ਵਿੱਚ ਇੱਕ ਬੰਦਾ ਮਿਲਿਆ, ਉਹਦੇ ਕੱਪੜੇ ਮੈਲੇ ਕੱਪੜੇ, ਆਪ ਵੀ ਮੈਲਾ, ਫਟੇ ਪੁਰਾਣੇ ਕੱਪੜੇ, ਉੱਥੇ ਕਦੇ ਉੱਥੇ ਜਾ ਬੈਠੇ ਹੱਸੀ ਜਾਵੇ, ਕਦੇ ਉੱਥੇ ਜਾ ਬੈਠੇ ਹੱਸੀ ਜਾਵੇ, ਹੱਸੀ ਜਾਵੇ, ਦੂਰੋਂ ਦੇਖਦੇ ਰਹੇ, ਹੈਂ ਇਹ ਹੱਸੀ ਜਾਂਦਾ ਹੱਸੀ ਜਾਂਦਾ, ਕੋਈ ਚੀਜ਼ ਉਧਾਰੇ ਹੈ ਇਹਦੇ ਜਿਹੜੇ ਹਸਾਉਣ ਵਾਲੀਆਂ ਨੂੰ ਦੇਖੀ ਤਾਂ ਉਸ ਕਬਰਸਤਾਨ ਉੱਥੇ ਹਸਾਉਣ ਵਾਲੇ ਰਵਾਉਣ ਵਾਲੇ ਹੈ ਨਾ ਕਬਰ ਕਬਰਾਂ 'ਚ, ਅਤੇ ਉਹ ਕਬਰਾਂ 'ਚ ਬੈਠਾ ਹੱਸੀ ਜਾਵੇ, ਉਹਨੂੰ ਕਹਿੰਦੇ ਵੀ ਹਾਂ ਇਹ ਸ਼ਾਇਦ ਇਹਦਾ ਇਲਾਜ ਕਰ ਸਕੇ, ਚਲੋ ਇਹਨੂੰ ਫੜ ਕੇ ਲੈ ਜਾਓ। ਕਹਿੰਦੇ ਚੱਲ ਤੈਨੂੰ ਰਾਜਾ ਬੁਲਾਉਂਦਾ, ਕਹਿੰਦੇ ਮੈਨਾ ਮੇਰਾ ਕੀ ਤਾਲੁਕ ਹੈ ਰਾਜਿਆਂ ਨਾਲ, ਮੇਰਾ ਤਾਂ ਆ ਹੈ, ਮੈਂ ਕਿ ਤੂੰ ਹੱਸਦਾ ਕਿਉਂ ਹੈ? ਮੈਂ ਕਹਿੰਦਾ ਹਾਂ ਹੱਸਦਾ, ਆਹ ਜਿਹੜੇ ਵਿੱਚ ਪਏ ਹੈ ਨਾ ਮਰੇ ਹੋਏ, ਇਹ ਕਿੰਨੇ ਇੱਥੇ ਬੋਲਤੇ, ਇੱਥੇ ਕਹਾਂ ਗਏ, ਇੰਨੀਆਂ ਫੜਾ ਮਾਰਦੇ ਸੀ, ਮੈਂ ਅਸਮਾਨ ਗਿਰਾ ਦੂੰਗਾ, ਤੇ ਇੰਨੇ ਬੜੇ ਫਿਰਦੇ ਸੀ ਇੱਥੇ ਪਏ, ਹੁਣ ਮਿੱਟੀ ਨਾਲ ਵਿੱਚ ਰਲ ਰਹੇ ਹੈ। ਕਹਿੰਦੇ ਮੈਂ ਤਾਂ ਦੇਖ ਦੇਖ ਕੇ ਇਹਨਾਂ ਨੂੰ ਮੈਂ ਹੱਸਦਾ ਹਾਂ, ਫਿਰ ਮੈਨੂੰ ਮੇਰੇ ਫੜ ਕੇ ਲੈ ਗਏ, ਕਹਿੰਦਾ ਮੇਰਾ ਰਾਜੇ ਨਾਲ ਕੀ ਤਾਲੁਕ ਹੈ, ਲੈ ਗਏ ਉਹ ਜੋ ਮਹਿਲ ਦੇ ਸਾਹਮਣੇ ਗਿਆ ਤੇ ਉਹ ਦੇਖ ਦੇਖ ਕੇ ਹੋਰ ਹਸਾ ਗਿਆ, ਕਹਿੰਦਾ ਹਾਂ ਹਜ਼ਰਾ ਕਦੇ ਇੱਥੇ ਕੁੱਖ ਨਹੀਂ ਰਹਿਣਾ, ਉਹਨੂੰ ਹੋਰ ਆਸਾ ਆਵੇ ਇੱਥੇ ਕੱਖ ਵੀ ਨਹੀਂ ਰਹਿਣਾ, ਐਡੇ ਮੁੰਡੇ ਸੋਹਣੇ ਮਹੱਲੇ ਅੰਦਰ ਜੂੰ ਗਿਆ ਮਾਰਾ, ਉੱਥੇ ਫਰਨੀਚਰ ਅਗੜਮ ਬਗੜਮ ਸੋਹਣਾ ਸੋਹਣਾ ਦੇਖ ਦੇਖ ਕੇ ਹੱਸੀ ਗਿਆ ਹੱਸੀ ਗਿਆ ਹੱਸੀ ਗਿਆ। ਤੇ ਉਹ ਜਦੋਂ ਦਰਬਾਰ ਸਾਹਿਬ ਉਹਦੇ ਦਰਬਾਰ ਵਿੱਚ ਬੈਠ ਜਾ ਕੇ ਵੜਿਆ ਤਾਂ ਰਾਜੇ ਬੈਠੇ ਸਾਰੇ ਹੋਕੇ ਲਈ ਜਾਣ, ਵਾਸੀਆਂ ਲਈ ਜਾਣ, ਇਹ ਜਦੋਂ ਗਿਆ ਤੇ ਉੱਥੇ ਗੂੰਜ ਪਿਆ ਸਾਰਾ ਮਹਿਲ, ਤੇ ਜਦੋਂ ਉਸ ਕੰਧੇ 'ਚ ਗਿਆ ਤੇ ਉੱਥੇ ਕੰਧਾਂ ਨੂੰ ਵੱਜ ਕੇ ਉਹਦਾ ਹਾਸਾ ਗੂੰਜ ਪਿਆ, ਤੋ ਐਸਾ ਗੂੰਜਿਆ ਇੱਕ ਦੋ ਵਾਰੀ ਗੂੰਜਿਆ ਹਾਸਾ ਨਿਕਲਿਆ, ਫਿਰ ਕੀ ਹੋਇਆ ਉਹ ਬਾਦਸ਼ਾਹ ਨੂੰ ਦੇਖ ਦੇ ਕੇ ਹੱਸ ਪਿਆ, ਵੇ ਕੀ ਕਹਿੰਦਾ ਪਾਗਲ ਆ ਗਿਆ ਕੀ ਇਹ ਹੱਸੀ, ਉਹ ਜੋ ਉਹ ਹੱਸਣ ਲੱਗੇ ਉਹਨੂੰ ਦੇਖ ਦੇ ਕੇ ਅਹਿਲਕਾਰ ਸਾਰੇ ਵਜ਼ੀਰ ਉਹ ਵੀ ਹੱਸਣ ਲੱਗ ਪਏ, ਉਹ ਫਿਰ ਹਾਸਾ ਉਹ ਹੱਸੀ ਜਾਵੇ ਉਹ ਲੋਕ ਨਾ ਕੋਈ ਗੱਲ ਨਾ ਬਾਤ, ਇਨਫੈਕਸ਼ਨ ਇਨਫੈਕਸ਼ਨ ਐਸੀ ਹੋਈ ਕਿ ਸਾਰਾ ਗੂੰਜ ਪਿਆ, ਉਹਨੇ ਹੱਸ ਹੱਸ ਕੇ ਬੱਕੀਆਂ ਦੁਖਣ ਲੱਗ ਪਈ। ਤੇ ਉਹਨੂੰ ਕਹਿੰਦਾ ਅੱਛਾ ਵੀ ਤੂੰ ਤੇ ਉਹਨੂੰ ਮੱਥਾ ਟੇਕਿਆ ਵੀ ਸ਼ੁਕਰ ਹੈ ਤੂੰ ਸਾਡੇ ਰਾਜੇ ਨੂੰ ਹਸਾ ਦਿੱਤਾ ਇਸ ਮਹਿਲਾਂ ਵਿੱਚ ਇਸ ਸੋਗ ਦੇ ਘਰ ਵਿੱਚ ਇਸ ਕਬਰ ਵਿੱਚ ਆ ਤਾਂ ਮਹਿਲ ਕਾਹਦੀ ਸੀ ਕਬਰ ਬਣੀ ਸੀ ਇਸ ਕਬਰ ਵਿੱਚ ਤੂੰ ਜਿਉਂਦੀ ਜਾ ਤੂੰ ਹਾਸਾ ਕਰ ਦਿੱਤਾ ਹੈ ਤੇ ਕਹਿੰਦਾ ਮੈਨੂੰ ਉਹ ਤੈਨੂੰ ਆਹ ਦੇ ਦਿੰਦੇ ਤੈਨੂੰ ਨੌਕਰੀ ਰੱਖ ਲੈਂਦੇ ਤੈਨੂੰ ਜੇ ਕਹਿੰਦਾ ਤੁਸੀਂ ਆਪਣੀ ਵਰਗਾ ਬਣਾਉਣਾ ਮੈਨੂੰ ਮੈਨੂੰ ਨੀ ਲੋੜ ਖੈਰ ਆਪਾਂ ਆਪਣੀ ਗੱਲ ਕੱਢਣੀ ਆ ਨਾ ਸੋ ਸਾਡੀ ਇਹ ਹਾਲਤ ਹੈ ਕਿ ਜਿਹੋ ਜਿਹੀ ਸਾਡੀ ਪਰਸਨੈਲਿਟੀ ਜਾਂ ਔਰਾ ਹੁੰਦਾ ਹੈ ਉਹ ਜੇ ਜਿਹਦੀ ਜ਼ਿਆਦਾ ਪ੍ਰੈਕਟਿਸ ਹੋਊ ਜਿਹਦੀ ਪਾਵਰ ਜ਼ਿਆਦਾ ਹੋਊ ਪੋਟੈਂਸੀ ਜ਼ਿਆਦਾ ਹੋਊ ਉਹ ਮਾੜੇ ਮੋਟੇ ਦੂਸਰਿਆਂ ਦੇ ਮਨਾਂ ਦੇ ਉੱਤੇ ਮੁੱਲ ਮੱਲੀ ਅਸਰ ਕਰ ਦਿੰਦਾ ਸੋ ਇਹ ਔਰਾ ਇਹ ਪਰਸਨੈਲਿਟੀ ਸਾਡੀ ਕਿਹੀ ਜਿਹੀ ਬਣੀ ਹੈ ਬਾਣੀ ਤਾਂ ਕਹਿੰਦੀ ਹੈ ਔਰ ਗੱਲ ਸਹੀ ਹੈ ਆ ਬੁੜੀਆਂ ਰੋਣ ਉਹ ਕੱਠੇ ਜੇ ਬਹਿ ਜਾਣਾ ਆਦਮੀ ਵੀ ਇਕੱਠੇ ਉਹ ਫਲਾਨੇ ਨੇ ਮੈਨੂੰ ਐਂ ਕੀਤਾ ਮੇਰਾ ਇੰਨਾ ਨੁਕਸਾਨ ਹੋ ਗਿਆ ਇਸ ਸਾਲ ਫਲਾਨਾ ਹੋ ਗਿਆ ਬੁੜੀਆਂ ਮੇਰਾ ਮੇਰੀ ਧੀ ਸੀ ਸੀਗੀ ਮੈਂ ਉਹ ਐਂ ਹੋ ਗਈ ਐਂ ਹੋ ਗਈ ਫਾਂ ਜਵਾਈ ਇਹ ਜੈਸੀ ਇਹ ਹੋ ਗਿਆ ਉਹ ਹੋ ਗਿਆ ਇੱਕ ਕਹਾਣੀ ਸ਼ੁਰੂ ਕਰਦੀ ਹੈ ਬੁੜੀ ਦੂਜੀਆਂ ਕੋਲ ਦੀਆਂ ਨਾ ਉਹ ਪੂਰਾ ਉਹਦੀ ਕਹਾਣੀ ਸੁਣ ਨਹੀਂ ਸਕਦੀ ਕੋਈ ਉਹ ਵਿੱਚੋਂ ਟੋਕੇ ਆਪਣੀ ਸ਼ੁਰੂ ਕਰ ਦੁਖੀਆਂ ਪੰਡਾਂ ਖੋਲੀਆਂ ਸੁੱਖ ਨਾ ਨਿਕਸੋ ਕੋਈ ਇੱਥੇ ਸੁੱਖ ਇੱਥੇ ਸੁੱਖ ਕਿੱਥੇ ਜੇ ਬਣ ਤਾਂ ਕਹਿੰਦੀ ਹੈ ਕਿ ਜੇ ਲੋੜੇ ਸਦਾ ਸੁੱਖ ਪਾਈ ਫਿਰ ਹਾਂ ਸਾਧੂ ਸੰਗਤ ਗੁਰੇ ਬਤਾਈ ਭਾਈ ਸਾਧ ਸੰਗਤ ਜਾਓ ਜੇ ਸਦਾ ਸੁੱਖ ਚਾਹੁੰਦੇ ਇਹ ਟੈਂਪਰੇਰੀ ਕੀ ਹੈ ਅੱਜ ਮੁੰਡਾ ਹੋ ਗਿਆ ਖੁਸ਼ੀਆਂ ਕੀਤੀਆਂ ਮਾਰ ਦੀਵੇ ਜਗਾਏ ਤੇ ਕੱਲ ਨੂੰ ਮਰ ਗਿਆ ਤੇ ਫਿਰ ਉਹ ਕਾਹਦੀ ਖੁਸ਼ੀ ਹੋਈ ਤੇ ਪਰਸੋਂ ਨਲਾਇਕ ਹੋ ਗਿਆ ਮੈਂ ਤੈਨੂੰ ਕਹਿਣ ਜੰਮਣਾ ਸੀ ਇਹ ਕਾਹਦੀਆਂ ਖੁਸ਼ੀਆਂ ਸੋ ਸਾਧੂ ਸੰਗਤ ਗੁਰੇ ਬਤਾਈ ਮਾੜੇ ਮੋਟੇ ਨੇ ਨੀ ਇਹ ਨੁਸਖਾ ਜਿਹੜਾ ਹੈ ਮਾੜੇ ਮੋਟੇ ਨੇ ਨੀ ਗੱਲ ਕੇ ਗੁਰੂ ਨੇ ਦੱਸੀ ਹੈ ਹਾਂਜੀ ਕੀ ਸਾਧੂ ਸੰਗਤ ਨਾਲ ਕੀ ਫਾਇਦਾ ਹੋਏਗਾ ਕਿਉਂਕਿ ਗੁਰੂ ਦਾ ਮਹਾਂਪੁਰਖ ਦਾ ਜਿਹੜਾ ਔੜਾ ਹੈ ਉਹ ਆਤਮਕ ਔੜਾ ਹੈ ਉਹ ਦੁਨਿਆਵੀ ਔੜਾ ਨਹੀਂ ਹੈ ਤੇ ਜਿਹੜਾ ਵੀ ਜਾਊਗਾ ਕਿਉਂਕਿ ਉਹ ਅਭਿਆਸ ਵਾਲਾ ਹੈ ਉਹ ਇਤਨਾ ਵਲਵਲੇ ਖਿਆਲ ਫੀਲਿੰਗ ਪ੍ਰੇਮ ਸਵਪਨਾ ਅਭਿਆਸ ਨਾਲ ਇਤਨੀਆਂ ਤੀਬਰ ਇੰਨੀਆਂ ਪਾਵਰਫੁਲ ਇੰਟੈਂਸ ਹੁੰਦੀਆਂ ਹੈ ਕਿ ਜਿਹੜਾ ਉਸ ਔੜਾ ਦੇ ਵਿੱਚ ਆ ਜਾਂਦਾ ਹੈ ਉਹਦੇ ਔੜਾ ਵਿੱਚ ਉੱਥੇ ਮਾਇਆ ਤਾਂ ਪਿੱਛੇ ਰਹਿ ਜਾਂਦੀ ਮਾਇਆ ਨੂੰ ਹੁਕਮ ਨਹੀਂ ਹੈ ਗੁਰੂ ਸਾਹਿਬ ਨੇ ਕਿਹਾ ਹੈ ਸੰਗਤ ਦੇ ਵਿੱਚ ਮਾਇਆ ਨੂੰ ਮਾਇਆ ਲਈ ਕੋਈ ਹੁਕਮ ਨਹੀਂ ਹੈ ਨਾ ਇਹ ਖਿਆਲ ਹੀ ਸਾਧੂ ਦੀ ਇਹ ਨਿਸ਼ਾਨੀ ਵੀ ਹੈਗੀ ਜੇ ਡਿੱਠਿਆ ਮਨ ਰਹੱਸੀਏ ਮਨ ਖੁਸ਼ੀ ਵਿੱਚ ਆਵੇ ਚੌ ਵਿੱਚ ਆਵੇ ਰਹੱਸ ਵਿੱਚ ਆਵੇ ਉਹ ਸਾਧੂ ਹੈ ਕਿਉਂ ਪਾਈਏ ਤੇ ਨਾ ਇਹ ਜੀ ਕਿੱਥੋਂ ਮਿਲਣ ਹਾਂਜੀ ਕੀ ਕਰਨਾ ਹੈ ਕਰਨਾ ਕੀ ਹੈ ਫਿਰ ਦੋ ਗੱਲਾਂ ਨਾ ਇੱਕ ਤਾਂ ਹੈ ਕਿ ਆਹ ਦੁਨੀਆਂ ਤੋਂ ਇਹ ਦੁਨੀਆਂ ਤੋਂ ਅੱਗ ਵਾਲੀ ਆਹ ਸਾਰੀ ਦੁਨੀਆਂ ਹਰੇਕ ਹਿਰਦਾ ਸਾਡਾ ਆਤਿਸ਼ ਦੁਨੀਆਂ ਸਾਰੀ ਦੁਨੀਆ ਨੀ ਹਰੇਕ ਹਿਰਦਾ ਅੱਗ ਬਲਦੀ ਪਈ ਗੁੱਜੇ ਭਾਏ ਜਲੇ ਸੰਸਾਰ ਸਾਰਾ ਸੰਸਾਰ ਗੁੱਜੇ ਭਾਏ ਸੜ ਰਿਹਾ ਹੈ ਹਰੇਕ ਦੇ ਹਿਰਦਾ ਸੜ ਰਿਹਾ ਹੈ ਉੱਪਰੋਂ ਦਾ ਬਸ਼ੇਰੇ ਮੁਸਕਰਾਹਟ ਅਸੀਂ ਕਰਦੇ ਹਾਂ ਪਰ ਅੰਦਰ ਸਾਰਿਆਂ ਦੀ ਅੱਗ ਲੱਗੀ ਪਈ ਹੈ ਉਹ ਇਹਨਾਂ ਦੀ ਅੱਗ ਵਾਲਿਆਂ ਤੋਂ ਬਚ ਰਹੋ ਜੇ ਬਚ ਹੁੰਦਾ ਇਹਨਾਂ ਤੋਂ ਪਹਿਲੀ ਗੱਲ ਤਾਂ ਇਹਨਾਂ ਤੋਂ ਕਿਨਾਰਾ ਕਰੋ ਤੇ ਗੁਰੂ ਸਾਹਿਬ ਨੇ ਕਿਹਾ ਗੁਰਮੁਖ ਹੋ ਸੋ ਗੁਰਮੁਖ ਸੋ ਹੋਏ ਸੋ ਅਲਿਪਤੋ ਰਹੇ ਉਹ ਦੁਨੀਆਂ ਤੋਂ ਅਲੇਪ ਰਹੇ ਇਹਨਾਂ ਦੁਨੀਆਂ ਨਾ ਮਾੜਾ ਜਿਹਾ ਫਤਿਹ ਫਤੂਈ ਕਰ ਛੱਡੇ ਕਿਵੇਂ ਬਾਣੀ ਕੀ ਕਹਿੰਦੀ ਹੈ ਬਾਣੀ ਕਹਿੰਦੀ ਹੈ ਸਾਚ ਨਾਮ ਸਿਉ ਮੇਰਾ ਮਨ ਲਾਗਾ ਲੋਕਾਂ ਨੇ ਸਿਉਂ ਮੇਰਾ ਠਾਠਾ ਬਾਗਾ ਭਾਈ ਆਹ ਰਸਤਾ ਦੱਸਿਆ ਹੈ ਗੁਰਦਾਤੇ ਹੈ ਤੇ ਸਾਡੀ ਹਾਲਤ ਕੀ ਹੈ ਝੂਠੀ ਮਾਇਆ ਸਿਉਂ ਮੇਰਾ ਮਨ ਲਾਗਾ ਸਾਚ ਨਾਮ ਸਿਉਂ ਮੇਰਾ ਠਾਠਾ ਬਾਗਾ ਸਾਡੀ ਤਾਂ ਹਾਲਤ ਇਹ ਹੈ ਤੇ ਸਾਨੂੰ ਸੁੱਖ ਕਿੱਥੋਂ ਮਿਲੇ ਝੂਠੀ ਮਾਇਆ ਸਿਉਂ ਮੇਰਾ ਮਨ ਲਾਗਾ ਉਹ ਭਾਈ ਪਹਿਲੀ ਤਾਂ ਗੱਲ ਇਹ ਹੈ ਕਿ ਉੱਥੋਂ ਕਿਨਾਰਾ ਕਰੋ ਕਿੱਥੇ ਪਰ ਗੋ ਆਇਆ ਜੇ ਇੱਥੇ ਕਿਤੇ ਉਸਨੂੰ ਪਿਆ ਹੋਇਆ ਹੈਗਾ ਉਹ ਚ ਬਹੁਤ ਹੀ ਅਸੀਂ ਉਹਦੇ ਉਹ ਰਸਤਾ ਥੋੜਾ ਲੰਬੇ ਹੋ ਕੇ ਲੰਘਦੇ ਹਾਂ ਉਸ ਬਦਬੋ ਤੋਂ ਬਚਣ ਲਈ ਸੋ ਪਹਿਲੀ ਗੱਲ ਕਿ ਸਾਰੀ ਆਤਿਸ਼ ਦੁਨੀਆ ਹੈ ਇਹ ਗੰਦੀ ਦੁਨੀਆ ਹੈ ਇਹ ਗੰਦੀ ਇਸ ਜੀ ਰੱਬ ਨੇ ਬਣਾਈ ਹੈ ਸੱਟਣ ਲਈ ਨਾ ਰੱਬ ਨੇ ਨਹੀਂ ਬਣਾਈ ਤੇ ਆਪ ਬਣਾਈ ਅਸੀਂ ਕਿਸ ਤਰ੍ਹਾਂ ਖਿਆਲਾਂ ਨਾਲ ਨੀਵੇਂ ਖਿਆਲਾਂ ਨਾਲ ਇਹ ਪੰਜਾਂ ਦੇ ਗੁਲਾਮ ਬਣ ਕੇ ਪੰਜਾਂ ਦਾ ਨੀਵੇਂ ਖਿਆਲਾਂ ਨਾਲ ਪਹਿਲੀ ਗੱਲ ਆਪਾਂ ਤਾਂ ਉੱਥੇ ਆਉਣਾ ਨਾ ਕਿ ਮਨ ਕਾਬੂ ਕਿਵੇਂ ਆਉਂਦਾ ਪਹਿਲਾ ਸ਼ਰਤ ਇਹ ਹੈ ਗੁਰਮੁਖ ਹੋਏ ਸੋ ਲਿਪਤ ਹੋਏ ਇਹਨਾਂ ਨਾਲ ਠਾਠਾ ਬਾਗਾ ਕਰ ਛੱਡੇ ਪਰ ਅਸੀਂ ਖਚਤ ਹੋਏ ਹੈ ਪਹਿਲਾਂ ਖਚਤ ਕਿਵੇਂ ਹੋਏ ਹੈ ਕੋਈ ਮੰਨਣ ਨੂੰ ਤਿਆਰ ਨਹੀਂ ਕਿ ਅਸੀਂ ਇਸ ਮਾਇਆ ਦੇ ਵਿੱਚ ਖਚਤ ਹਾਂ ਉਹ ਬੜੇ ਬੜੇ ਅਫਲਾਤੂਨ 108 ਬਣੇ ਫਿਰਦੇ ਹੈ ਗਿਆਨੀ ਧਿਆਨੀ ਬਣੇ ਫਿਰਦੇ ਹੈ ਮਾਲ ਲੈਕਚਰ ਕਰਦੇ ਹੈ ਉਹ ਸਭ ਕੁਝ ਉਹ ਆਪ ਇਸੇ ਚ ਫਸੇ ਪਏ ਹੁਮੇ ਨਾ ਹੁਮੇ ਤਾਂ ਸਾਰੇ ਚ ਹੈਗੀ ਇਸੇ ਚ ਫਸੇ ਪਏ ਹੁਮੇ ਚ ਤੇ ਪਹਿਲਾਂ ਤਾਂ ਹੁਮੇ ਕੀ ਹੈ ਹੋਊ ਕਿਸੇ ਚ ਬਾਣੀ ਸਾਰੀ ਕਹਿੰਦੀ ਛਿੱਤਰ ਮਾਰਦੀ ਸਾਡੇ ਪਿਉ ਪਿਉ ਕੇ ਬਾਣੀ ਸਾਡੀ ਢੀਠ ਹੋਇਆ ਕੁਛ ਹਾਂ ਤੁਕ ਖਸਮ ਬਸ ਰੋਜ਼ ਪੜ੍ਹਦੇ ਹੈ ਖਸਮ ਬਸ ਸਾਰੇ ਤੇ ਕਮਜਾਤ ਇਹ ਤੂੰ ਖਬਰ ਕਿਸੇ ਹੋਰ ਵਾਸਤੇ ਹੋਏਗੀ ਮੇਰੇ ਵਾਸਤੇ ਮੈਂ ਤਾਂ ਨਹੀਂ ਕਮਜਾਤ ਹੋ ਸਕਦਾ ਖਸਮ ਬਸ ਸਾਰੇ ਤੇ ਕਮਜਾਤ ਇਹ ਜਿਹਾ ਹੋਰ ਸ਼ੌਕ ਟ੍ਰੀਟਮੈਂਟ ਜਦੋਂ ਹੋਰ ਕਿਸੇ ਤਰੀਕੇ ਨਾਲ ਨਾ ਹੋਵੇ ਡਾਕਟਰ ਲੋਕ ਇਹ ਸਾਈਕੈਟ੍ਰਿਕ ਡਾਕਟਰ ਲੋਕ ਨਾ ਫਿਰ ਸ਼ੌਕ ਟ੍ਰੀਟਮੈਂਟ ਦਿੰਦੇ ਆ ਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਸ਼ੌਕ ਟ੍ਰੀਟਮੈਂਟ ਸਾਨੂੰ ਦਿੱਤਾ ਕਿਉਂਕਿ ਅਸੀਂ ਬਹੁਤੇ ਢੀਠ ਹੋਏ ਹਾਂ ਪਰ ਉਹ ਸ਼ੌਕ ਟ੍ਰੀਟਮੈਂਟ ਵਿੱਚ ਕਹਿੰਦੇ ਆ ਮੇਰੇ ਵਾਸਤੇ ਨਹੀਂ ਹੈ ਖਬਰ ਕਿਹਦੇ ਵਾਸਤੇ ਲਿਖਿਆ ਮੈਂ ਤਾਂ ਠੀਕ ਹੀ ਹਾਂ ਹਾਂਜੀ ਫਿਰ ਪਹਿਲੀ ਗੱਲ ਇਹ ਹੈ ਲੋਕਾਂ ਸੁ ਮੇਰਾ ਠਾਠਾ ਬਾਗਾ ਇਸ ਦੁਨੀਆਂ ਨੂੰ ਅਲੇਪ ਰਹੇ ਹਾਂ ਭਾਈ ਠੀਕ ਹੈ ਅਸੀਂ ਮੰਨਦੇ ਹਾਂ ਮੈਂ ਸੁਣਿਆ ਮੈਂ ਕਿਹਾ ਹਾਂ ਦੁਨੀਆ ਨੂੰ ਅਲੇਪ ਰਹਿਣਾ ਜੰਗਲ ਜਾ ਬੈਠੇ ਘਰ ਬਾਰ ਛੱਡ ਕੇ ਜਾ ਬੈਠੇ ਉਹ ਭਾਈ ਘਰ ਬਾਰ ਤਾਂ ਤੂੰ ਛੱਡ ਕੇ ਚਲਾ ਜਾਏਂਗਾ ਤੇਰਾ ਮਨ ਤਾਂ ਨਾਲ ਹੈ ਨਾ ਉਸੇ ਤਰ੍ਹਾਂ ਗੰਦਾ ਉਹਨੇ ਤਾਂ ਉੱਥੇ ਵੀ ਉਹੀ ਕੁਛ ਸੋਚਣਾ ਨਹੀਂ ਬਈ ਨਹੀਂ ਇਹ ਤਿਆਗਣਾ ਤਾਂ ਮੈਂ ਮੇਰੀ ਤਿਆਗਣੀ ਹੈ ਕਿ ਨਾ ਕਿ ਦੁਨੀਆਂ ਤਿਆਗਣੀ ਹੈ ਮੈਂ ਮੇਰੀ ਤਿਆਗਣੀ ਹੈ ਇਹ ਪੰਜ ਤਿਆਗਣੇ ਸਭ ਤੋਂ ਵੱਡੀ ਗੱਲ ਤਾਂ ਮੈਂ ਹੈ ਤੇ ਫਿਰ ਮੇਰੀ ਆਉਂਦੀ ਹੈ ਇਹ ਮਨ ਇਹ ਮੈਂ ਹੈ ਮੈਨੂੰ ਐਂ ਕਹਿਤਾ ਮੈਂ ਐਂ ਚੱਕਿਆ ਉਹ ਮੈਨੂੰ ਆਹ ਤਾਨਾ ਮਾਰਿਆ ਮੇਰਾ ਇੰਨਾ ਨੁਕਸਾਨ ਕਰਤਾ ਮੇਰਾ ਉਹ ਮੈਂ ਮੂਨੀ ਮਗੀ ਮੈਨੂੰ ਹੁਣ ਭੁੱਖ ਲੱਗੀ ਆ ਮੈਨੂੰ ਮੱਛਰ ਲੜਦੇ ਆ ਮੈਨੂੰ ਪਿਆਸ ਲੱਗੀ ਆ ਮੈਨੂੰ ਨੀਂਦ ਆਉਂਦੀ ਆ ਮੈਂ ਥੱਕ ਗਿਆ ਉਹ ਮੈਂ ਪਹਿਲਾਂ ਤੇਰੀ ਮੈਂ ਨਹੀਂ ਮਿਲਦੀ ਤੂੰ ਉੱਥੇ ਜਾ ਕੇ ਕੀ ਕਰੇਗਾ ਉੱਥੇ ਤੇਰੇ ਮੱਛਰ ਨਹੀਂ ਲੈਣਗੇ ਉੱਥੇ ਤੇਰੇ ਸੱਪ ਨਹੀਂ ਲੈਣਗੇ ਉਹ ਨਹੀਂ ਇਹ ਦੁਨੀਆਂ ਤਿਆਗੀ ਦੁਨੀਆਂ ਤਿਆਗਣ ਨਾਲ ਕੁਛ ਨਹੀਂ ਬਣਨਾ ਇਹ ਮੈਂ ਮੇਰੀ ਤਿਆਗੋ ਮੈਂ ਮੇਰੀ ਕਿਵੇਂ ਤਿਆਗੀ ਜਾਂਦੀ ਹੈ ਇਹ ਤਾਂ ਘਰ ਕਰ ਚੁੱਕੀ ਹੈ ਸਾਡੀ ਸੈਕਿੰਡ ਲਾਈਫ ਬਣੀ ਹੋਈ ਹੈ ਨਹੀਂ ਫੋ ਫਰੰਟ ਪਹਿਲੀ ਲਾਈਫ ਹੈ ਤੇ ਇਸ ਨੂੰ ਤਿਆਗਣਾ ਕਿਵੇਂ ਹੈ ਇਹ ਗਾਂ ਦੱਸਾਂਗੇ ਜਿੰਨਾ ਚਿਰ ਅਸੀਂ ਇਸ ਦੁਨੀਆਂ ਤੇ ਗੁਰਮੁਖ ਹੋਏ ਸੋ ਅਲਿਪਤ ਰਹੇ ਇਸ ਦਾ ਇੱਕ ਲੇਖ ਹੈ ਪੜ੍ਹੋ ਇੱਧਰ ਤੇ ਦੂਸਰੇ ਪਾਸੇ ਸੱਚ ਨਾਮ ਸਿਉਂ ਮੇਰਾ ਮਨ ਲਾਗਾ ਇੱਧਰ ਮਨ ਜਿਹੜਾ ਖੁੱਭਿਆ ਹੋਇਆ ਹੈ ਇਸ ਨੂੰ ਇੱਥੇ ਦੁਨੀਆਂ ਤੋਂ ਮੈਂ ਤੇ ਮੇਰੀ ਤੋਂ ਚੱਕ ਕੇ ਤੂੰ ਤੇ ਤੇਰੀ ਵਿੱਚ ਲਾ ਇੱਕੋ ਤਰੀਕਾ ਹੈ ਹਾਂਜੀ ਕਹਿੰਦੇ ਜੀ ਮੇਰੇ ਫੋੜਾ ਉਹ ਕਹਿੰਦਾ ਡਾਕਟਰ ਕੰਟੈਂਟ ਸਾਡੇ ਆਸ਼ਾ ਜੀਵਨ ਦਾ ਆਸ਼ਾ ਪਰਪਸ ਆਫ ਲਾਈਫ ਅਸੀਂ ਚੇਂਜ ਕਰ ਦਿੰਦੇ ਹਾਂ ਚੇਂਜ ਆਫ ਆਈਡੀਆਸ ਚੇਂਜ ਆਫ ਥੋਟਸ ਚੇਂਜ ਆਫ ਕਨਸੈਪਸ਼ਨਸ ਚੇਂਜ ਆਫ ਫੇਥ ਇਹਨੂੰ ਚੇਂਜ ਕਰਨਾ ਹੈ ਜੇ ਚੇਂਜ ਨਾ ਨਹੀਂ ਕਰਾਂਗੇ ਤੇ ਫਿਰ ਤਾਂ ਮਾਇਆ ਚ ਹੀ ਹੈ ਸਿਰਫ ਖਿਆਲਾਂ ਨਾਲ ਮਨ ਨਹੀਂ ਕਾਬੂ ਆਉਣ ਲੱਗਾ ਹੁਣ ਗੱਲ ਇਹ ਹੈ ਕਿ ਚਿੰਤਤ ਹੀ ਦਿਸੇ ਸਭ ਕੋਈ ਚੇਤੇ ਇੱਕ ਤਹੀ ਸੁਖ ਹੋਏ ਕੱਲ ਨੂੰ ਹੋਰ ਇਸ ਤੇ ਵਿਸਥਾਰ ਕਰਾਂਗੇ ਮੇਰਾ ਟਾਈਮ ਹੋ ਗਿਆ ਮੈਂ ਜਾਣਾ ਆ ਤੁਕ ਯਾਦ ਕਰੋ ਚਿੰਤਤ ਹੀ ਦਿਸੇ ਸਭ ਕੋਈ ਪਰ ਹੁਕਮ ਤਾਂ ਇਹ ਹੈ ਸਾਨੂੰ ਚੇਤੇ ਇੱਕ ਤਹੀ ਸੁਖ ਇੱਕ ਨੂੰ ਇੱਕ ਵੱਲ ਆਉਂਗੇ ਤੇ ਆਹ ਮੈਂ ਜਿਹੜਾ ਨਕਸ਼ਾ ਦੱਸਿਆ ਹੁਣ ਸਾਡੀ ਗਲਤੀਆਂ ਸੈਂਟਰ ਤੋਂ ਆਤਮਾ ਤੋਂ ਬਾਹਰ ਵੱਲ ਨੂੰ ਜਾਂਦੀਆਂ ਬਾਹਰ ਜਿਹੜੀ ਜਾਣਗੀਆਂ ਉਹਨੂੰ ਤਾਂ ਕਿਸਮ ਕਿਸਮ ਦਾ ਅਸਰ ਇਹਦੇ 'ਤੇ ਹੋਣਾ ਕਿਤੇ ਗਰਮ ਕਿਤੇ ਸਰਦ ਕਿਤੇ ਦੁੱਖ ਕਿਤੇ ਸੁੱਖ ਦਿੱਤੀਆਂ ਬਾਹਰ ਨੂੰ ਦੌੜੀਆਂ ਇਹਨਾਂ ਨੂੰ ਮੋੜਨਾ ਹੈ ਮੋੜ ਕੇ ਫਿਰ ਆਪਣੇ ਘਰ ਵੱਲ ਲਿਆਉਣਾ ਹੈ ਅਸੀਂ ਇੱਕ ਨੂੰ ਛੱਡ ਕੇ ਅਨੇਕਾਂ ਵੱਲ ਦੌੜਦੇ ਹਾਂ ਤੇ ਬਾਣੀ ਤਾਂ ਕਹਿੰਦੀ ਹੈ ਏਕ ਛੋੜ ਨਿਜ ਕਰ ਏਕ ਛੋੜ ਦੂਜੇ ਲੱਗਿਆ ਸਭ ਦੂਜਾ ਭਾਵ ਹੈ ਸਾਡੀ ਬੋਡੀ ਵੀ ਦੂਜਾ ਭਾਵ ਹੈ ਸਾਡਾ ਮਨ ਵੀ ਦੂਜਾ ਭਾਵ ਹੈ ਏਕ ਛੋੜ ਦੂਜੇ ਲੱਗੇ ਡੁੱਬੇ ਸੇਵਨ ਜਾ ਵਾਹਿਗੁਰੂ ਜੀ ਕਾ ਖਾਲਸਾ